ਗੁਰਬਾਣੀ ਕਹਿੰਦੀ ਹੈ ਨਿਵੇਂ ਸੋ ਔਰਾ ਹੋਏ ਗੌਰਾ ਹੋਏ ਜਿਹੜਾ ਨੀਵਾਂ ਰਹੂਗਾ ਉੱਚਾ ਨਾ ਹੰਕਾਰ ਦਾ ਉੱਚਾ ਨਾ ਸੰਸਾਰੀ ਵਡਿਆਈ ਦਾ ਨਹੀਂ ਚਾਹੀਦੀ ਸੰਸਾਰੀ ਵਡਿਆਈ ਨਾਨਕ ਨੂੰ ਬਿਲਕੁਲ ਨਹੀਂ ਚਾਹੀਦੀ ਉਹਨੂੰ ਇਹਨਾਂ ਨੂੰ ਚਾਹੀਦੀ ਹੋਊਗੀ ਇਹ ਆਪ ਵੀ ਚਾਹੀਦੀ ਹੈ ਇਹਨਾਂ ਨੂੰ ਆਪ ਖੁਦ ਨੂੰ ਵੀ ਚਾਹੀਦੀ ਹੈ ਸੰਸਾਰੀ ਵਡਿਆਈ ਸਿੱਖੀ ਨੂੰ ਲੋਕ ਬਹੁਤ ਉੱਚਾ ਕਹਿਣ ਜਦ ਕਹਿਣਗੇ ਉੱਚਾ ਜਦ ਸਿੱਖੀ ਆਪਣਾ ਸਹੀ ਪ੍ਰਚਾਰ ਕਰੂਗੀ ਸਿੱਖੀ ਨੂੰ ਸਾਰੀ ਦੁਨੀਆ ਮੰਨੂਗੀ ਸਾਰੀ ਦੁਨੀਆ ਉੱਚਾ ਵੀ ਮੰਨੂਗੀ ਵਜ਼ਨਦਾਰ ਵੀ ਮੰਨੂਗੀ ਪਰ ਜਦ ਸਹੀ ਇਮਾਨਦਾਰੀ ਨਾਲ ਪ੍ਰਚਾਰ ਕਰਾਂਗੇ ਫਿਰ ਮੰਨੂਗੀ ਉੱਦਾਂ ਨਹੀਂ ਮੰਨਣਾ ਤੁਹਾਡੇ ਕਹਿਣ ਤੁਹਾਡੇ ਅੰਦਰ ਬੇਈਮਾਨੀ ਹੈ ਤੁਹਾਡੇ ਅੰਦਰ ਈਰਖਾ ਦੁਹੇਸ਼ ਹੈ ਵੀ ਸਾਨੂੰ ਲੋਕ ਬੜਾ ਕਹਿਣ ਤੁਹਾਨੂੰ ਖੋਟਿਆਂ ਨੂੰ ਕਿਵੇਂ ਬੜਾ ਮੰਨ ਲੈਣ ਲੋਕ ਖੋਟੇ ਹੋ ਤੁਸੀਂ ਤਾਂ ਸਿੱਖੀ ਤੇ ਤੁਸੀਂ ਚੱਲਦੇ ਨਹੀਂ ਸਿੱਖਾਂ ਅਸੀਂ ਹੈਗੇ ਹਾਂ ਖੋਟੇ ਹੈਗੇ ਹਾਂ ਉਹ ਦੁਨੀਆ ਨੂੰ ਖੋਟ ਦੀ ਨਹੀਂ ਹੈ ਤੇ ਕਹਿੰਦੇ ਸਾਨੂੰ ਬੜਾ ਕਿਉਂ ਨਹੀਂ ਮੰਨਦੇ ਅੱਗ ਮਤਲਬ ਹੈ ਅੱਗ ਤਾਂ ਇਹ ਜਲਦੀ ਹੈ ਤੁਹਾਡੇ ਅੰਦਰ ਈਰਖਾ ਦੀ ਤੁਹਾਨੂੰ ਨਹੀਂ ਕਿਸੇ ਨੂੰ ਮੰਨਣਾ ਵੱਡਾ ਵੱਡਾ ਉਹਨੂੰ ਮੰਨਣਾ ਜਿਹੜਾ ਆਪਣੇ ਆਪ ਨੂੰ ਮਿਟਾ ਦੂਗਾ ਸੁਣ ਸਮਾਨਿਆ
ਜੀਵਤ ਮਰੇ ਮਰੇ ਪਰ ਜੀਵੇ
ਐਸਾ ਜਿਉਂਦਾ ਹੀ ਮਰ ਜੂਗਾ ਜਿਹਦੀ ਮਰਜ਼ੀ ਉਹ ਕੋਈ ਨਹੀਂ ਹੈ ਜਿਹਦੀ ਇੱਛਾ ਹੀ ਕੋਈ ਨਹੀਂ ਹੈ ਜਿਹਦੀ ਇੱਛਾ ਹੀ ਕੋਈ ਨਹੀਂ ਉਹ ਸਭ ਤੋਂ ਵੱਡਾ ਬਸ
ਐਸੇ ਸੁਣ ਸਮਾਇਆ
ਐਸੇ ਸੁਣ ਸਮਾਇਆ ਜੀਵਤ ਮਰੇ
ਮਰੇ ਪਰ ਜੀਵੇ
ਮਰੇ ਪਰ ਜੀਵੇ ਜਿਹੜਾ ਆਪਣੀ ਜਿਉਂਦਾ ਇੱਛਾ ਛੱਡ ਦੋ ਉਹਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ ਜਿਹੜਾ ਜਿਉਂਦਾ ਇੱਛਾ ਤਿਆਗ ਦਿੰਦਾ ਨਾ ਉਹਦੀਆਂ ਸਾਰੀਆਂ ਸਭ ਇੱਛਾ ਪੂਰੀਆਂ ਹੋ ਜਾਂਦੀਆਂ ਨੇ ਜਿਉਂਦਾ ਹੋ ਜਾਂਦਾ ਉਹਦੀਆਂ ਸਭ ਇੱਛਾ ਪੂਰੀਆਂ ਕੀ ਕਾਹਦੇ ਨਾਲ ਆਉਂਦੀਆਂ ਜਾਂ ਪਾਇਆ ਆਗਮ ਅਪਾਰ ਉਹਨੂੰ ਨਾਮ ਮਿਲ ਜਾਂਦਾ ਨਾਮ ਵਿੱਚ ਤਾਂ ਸਭ ਕੁਛ ਹੈ ਜਾਂ ਨਾਮ ਮਿਲ ਗਿਆ ਬਾਕੀ ਚੀਜ਼ ਮੰਗਣ ਦੀ ਲੋੜ ਹੀ ਨਹੀਂ ਰਹੀ ਜਿਹਨੂੰ ਨਾਮ ਮਿਲ ਗਿਆ ਉਹਨੂੰ ਭੁੱਖੇ ਨਹੀਂ ਰਹਿੰਦੀ ਕਿਸੇ ਦੀ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ
ਅੰਜਨ ਮਾਹੇ ਨਿਰੰਜਨ ਰਹੀ ਹੈ ਬਹੁੜ ਨ ਭਵਜਲ ਪਾਇਆ
ਅੰਜਨ ਮਾਹੇ ਨਿਰੰਜਨ ਰਹੀ ਹੈ ਆ ਸਰੀਰ ਕੀ ਅੰਜਨ ਜਿੰਨਾ ਚਿਰ ਸਰੀਰ ਦੇ ਵਿੱਚ ਸਾਹ ਲੈਂਦੇ ਹਾਂ ਸਾਹ ਆਉਂਦਾ ਸਾਹ ਲੈਂਦਾ ਹੈ ਫਿਰ ਲੈਂਦਾ ਹੀ ਆ ਜਾਂ ਇੱਕ ਹੋ ਜਾਂਦਾ ਆਪੇ ਲੈਂਦਾ ਸਾਹ ਕੋਈ ਨੀ ਲੈਂਦਾ ਫਿਰ ਹੁਣ ਲੱਗਦਾ ਵੀ ਸਾਹ ਪਤਾ ਨੀ ਕੌਣ ਲੈਂਦਾ ਜਦ ਇੱਕ ਹੋ ਜਾਂਦਾ ਫਿਰ ਆਪੇ ਸਾਹ ਲੈਂਦਾ ਤਾਂ ਹੀ ਤਾਂ ਅੰਜਨ ਮਾਹੇ ਕਿਹਾ ਅੰਜਨ ਮਾਹੇ ਰਹੇ ਪਰ ਅੰਜਨ ਤੋਂ ਵੱਖਰਾ ਹੋ ਕੇ ਰਹੇ ਮਹਿਲ ਚ ਰਹੇ ਮਨ ਕਰਕੇ ਮਹਿਲ ਤੋਂ ਤਿਆਗ ਕਰਕੇ ਰਹੇ ਦੁਨੀਆਂ ਚ ਰਹੇ ਦੁਨੀਆਂ ਦਾ ਤਿਆਗੀ ਹੋ ਕੇ ਰਹੇ ਰੇਲ ਗੱਡੀ ਦੀ ਸੀਟ ਪਿੱਛੇ ਲੜਦਾ ਜਾਂ ਸਟੇਸ਼ਨ ਰਹਿ ਜਾਂਦਾ ਨਾ ਜਦੋਂ ਖੜਾ ਹੋ ਜਾਂਦਾ ਮੂੰਹ ਭੰਗ ਹੋ ਜਾਂਦਾ ਸੀਟ ਤੋਂ ਸਮਾਨ ਇਕੱਠਾ ਕਰਨ ਲੱਗ ਜਾਂਦਾ ਲੱਗ ਜਾਂਦਾ ਨਾ ਬਸ ਆ ਨੀ ਇਹਨੂੰ ਨੀ ਕਰਦਾ ਬਾਹਰ ਕਰਦਾ ਹੁਣ ਸਟੇਸ਼ਨ ਆ ਗਿਆ ਵੀ ਚੱਲੀਏ ਗੱਡੀ ਨਾਲ ਕੋਈ ਮੋਹ ਨੀ ਪਰ ਇਹ ਜਾ ਮੋਹ ਸਰੀਰ ਨਾਲ ਚਾਹੀਦਾ ਜਿਹੋ ਜਿਹਾ ਟ੍ਰੇਨ ਨਾਲ ਮੋਹ ਜਿਹਨਾਂ ਦਾ ਸਟੇਸ਼ਨ ਆ ਗਿਆ ਸਫ਼ਰ ਤੈਅ ਕਰ ਲਿਆ ਉਹਨਾਂ ਦਾ ਉਹੋ ਜਿਹਾ ਹੋ ਜਾਂਦਾ ਜਿਹੜਾ ਗਿਆ ਹੀ ਕਿਤੇ ਨੀ ਉਹਦਾ ਨੀ ਹੁੰਦਾ ਹੈ ਜਿਹਦੀ ਗੱਡੀ ਦਾ ਇੰਜਣ ਖਰਾਬ ਹੋਇਆ ਜੋ ਇੰਜਣ ਨੀ ਲੱਗਿਆ ਹੋਇਆ ਉੱਥੇ ਹੀ ਖੜਾ ਹੈ ਜੋ ਉਹਨੇ ਜਾਣਾ ਉਹ ਨੀ ਛੱਡਦਾ ਮੋਹ ਤਾਂ ਨੀ ਜੁੜਦਾ ਤੁਰੇ ਇੱਕ ਡੰਗ ਨੀ ਜਿਹਨਾਂ ਦਾ ਸਟੇਸ਼ਨ ਨੇੜੇ ਆ ਗਿਆ ਉਹਨਾਂ ਦਾ ਤਾਂ ਉਹਦਾ ਆਪੇ ਉੱਠ ਕੱਢਦੇ ਨੇ
ਹਾਂ
ਜਿਹੜੇ ਪਹੁੰਚ ਗਏ ਜਿਹਨਾਂ ਦਾ ਸਟੇਸ਼ਨ ਇੱਕ ਰਹਿ ਗਿਆ ਜਿਹੜੇ ਡਾਊਨ ਵੀ ਪਾਰ ਕਰਕੇ ਪਲੈਟਫਾਰਮ ਦੇ ਨੇੜੇ ਉਹ ਤਾਂ ਆਪੇ ਹੀ ਖੜੇ ਹੋ ਜਾਂਦੇ ਨੇ ਇਹ ਤਾਂ ਨੀ ਛੱਡਦਾ ਸਰੀਰ ਦਾ ਉਹ ਇਹਦਾ ਗੱਡੀ ਤੁਰੀ ਹੋਈ ਨੀ ਅਜੇ ਤਾਂ ਗੱਤ ਗਾਹ ਵਧਿਆ ਹੀ ਨੀ ਤਾਂ ਨੀ ਛੁੱਟਦਾ ਮੋਹ ਜਿਹਨਾਂ ਦਾ ਛੁੱਟ ਗਿਆ ਭਗਤ ਸਾਰੇ ਛੱਡ ਕੇ ਪਰੇ ਹੋ ਗਏ ਐਂ ਰਹਿੰਦਾ ਜਿਵੇਂ ਸੀਟ ਨਾਲ ਕੋਈ ਆ ਬਹਿ ਜਾਓ ਤੁਸੀਂ ਬਹਿ ਜਾਓ ਜਿਹਦਾ ਲੜਦਾ ਤੇ ਉਹਨੂੰ ਕਹਿੰਦਾ ਤੁਸੀਂ ਬਹਿ ਜਾਓ ਸਾਡੀ ਸੀਟ ਤੇ ਹੁਣ
ਅੰਜਨ ਮਾਏ ਨਿਰੰਜਨ ਹੋਈਏ
ਐਂ ਰਹੇ ਗੱਡੀ ਚ ਆ ਜੋ ਚੱਲਦਾ ਗੱਡੀ ਚ ਚੱਲਦਾ ਨਾ ਸੀਟ ਛੱਡ ਕੇ ਖੜਾ ਹੋ ਗਿਆ ਹੈ ਰੇਲ ਚ ਖੜਾ ਐ ਰਹੇ ਵੀ ਹੁਣ ਗੱਡੀ ਖੜੀ ਮੈਂ ਉਤਰ ਜਾਂ ਅੰਜਨ ਮਾਏ
ਨਿਰੰਜਨ ਹੋਈਏ ਬਹੁੜ ਨਾ ਭਵਜਲ ਪਾਇਆ
ਫਿਰ ਗੱਡੀ ਨੂੰ ਮੂਵ ਨੀ ਕਰਨਾ ਇਹਨੇ ਉਤਰ ਕੇ ਫਿਰ ਤਾਂ ਇਹ ਦੇਖਦਾ ਵੀ ਲੈਣ ਵਾਲਾ ਆਇਆ ਕੋਈ ਕੁਲੀ ਨੂੰ ਦੇਖਦਾ ਚੱਲੀਏ ਬਾਹਰ ਨਿਕਲੀਏ ਗਾਹਾਂ ਪਹੁੰਚੀਏ ਜਿੱਥੇ ਜਾਣਾ ਫਿਰ ਗਾਹਾਂ ਦਾ ਤਾਂ ਅਰਗੜ ਰੇਲ ਕਦ ਤੁਰੀ ਆ, ਕਦ ਗਈ ਆ, ਕਿੱਧਰ ਨੂੰ ਗਈ ਆ, ਨਹੀਂ ਗਈ, ਇਹਨੇ ਕੀ ਲੈਣਾ ਰੇਲ ਤੇ। ਫਿਰ ਭਵ ਜਲ ਕਾਸ ਨੂੰ ਜਿਹਨੂੰ ਆਊਗਾ ਇਹ ਬੋਲ ਨਾ ਭਵ ਜਲ
ਪਾਇਆ,
ਉਹਨੇ ਹੁਣ ਮੁੜਦੀ ਗੱਡੀ ਕਿਤੇ ਵਾਪਸ ਜਾਣਾ, ਉਹਨੇ ਉਦੋਂ ਸਮੁੰਦਰੀ ਜਹਾਜ ਹਵਾਈ ਜਹਾਜ ਬੈਠਣਾ ਗਾਹਾਂ ਜਾ ਕੇ, ਉਹਨੇ ਰੇਲ ਨੂੰ ਵਾਪਸ ਜਾਣਾ। ਜੇ ਤਾਂ ਵਾਪਸ ਜਾਣਾ ਹੋਵੇ ਉਸ ਰੇਲ ਚ, ਫਿਰ ਤਾਂ ਉਹਦਾ ਧਿਆਨ ਰੱਖੇ ਉਹਨੇ, ਪਰ ਦੁਬਾਰਾ ਉਹਨੇ ਕਾਸ ਨੂੰ ਜਾਣਾ, ਉਹਨੇ ਤਾਂ ਗਾਹਾਂ ਜਾਣਾ ਆਪਣੇ। ਹਾਂਜੀ,
ਮੇਰੇ ਰਾਮ ਐਸਾ ਖੀਰ ਬਲੋਈਆ,
ਮੇਰੇ ਰਾਮ ਐਸਾ ਖੀਰ ਬਲੋਈਆ, ਐਸਾ ਦੁੱਧ ਰੜਕਣਾ ਚਾਹੀਦਾ, ਖੀਰ ਹੁੰਦਾ ਦੁੱਧ, ਹੁਣ ਆ ਖੀਰ ਬਲੋਈਆ ਰਹੇ, ਉਹ ਜਿਹੜਾ ਰਸਮਰਦ ਖੀਰ ਘਿਆਲੀ ਹੈ, ਉਹ ਜਿਹੜੀ ਚੌਲਾਂ ਵਾਲੀ ਖੀਰ ਹੁੰਦੀ ਹੈ ਰਿੜਕੀ ਦੀ ਹੁੰਦੀ ਹੈ, ਖੀਰ ਤਾਂ ਬਲੋਈ ਦਾ ਹੁੰਦਾ, ਉਹ ਜੋ ਮੱਖਣ ਨਿਕਲਦਾ, ਚੌਲਾਂ ਵਾਲੀ ਖੀਰ ਨੂੰ ਖੀਰ ਕਹਿਣ ਲੱਗ ਗਏ, ਉਹ ਖੀਰ ਦੁੱਧ ਨੂੰ ਕਹਿੰਦੇ ਹੁੰਦੇ ਨੇ, ਉਹ ਜੇ ਨਿਰਾਈ ਦੁੱਧ ਪੈਂਦਾ ਉਹਨੂੰ ਵੀ ਖੀਰੇ ਕਹਿਣ ਲੱਗ ਗਏ ਲੋਕ, ਖੀਰ ਉਹਨੂੰ ਕਹਿੰਦੇ ਨੇ ਦੁੱਧ, ਕਈ ਕਹਿੰਦੇ ਦੁੱਧ ਧਰਿਆ, ਦੁੱਧ ਕਹਿੰਦੇ ਹੁੰਦੇ ਕੀ ਧਰਿਆ ਜੋ ਦੁੱਧ ਚੌਲ ਵਿੱਚ ਪਾ ਲੇ ਜਾਏ ਉਹਨੂੰ ਦੁੱਧ ਹੀ ਕਹਿੰਦੇ ਨੇ ਲੋਕ, ਉਹ ਤਾਂ ਨਾ ਖੀਰ ਅਸੀਂ ਪੰਜਾਬ ਚ ਮੰਨਦੇ, ਪੰਜਾਬ ਚ ਪਹਿਲਾਂ ਦੁੱਧ ਕਹਿੰਦੇ ਹੁੰਦੇ ਤੇ, ਅੱਜ ਦੁੱਧ ਤਲ ਲੋ, ਦੁੱਧ ਤਲ ਲੋ ਮਤਲਬ ਖੀਰ ਬਣਾ ਲੋ, ਪੁਰਾਣਾ ਲੱਭਦਾ ਇਹ 50-60 ਸਾਲ ਪਹਿਲਾਂ ਦਾ, 60 ਸਾਲ ਦਾ ਇਹ ਲੱਭਦਾ ਵੀ ਅੱਜ ਕੀ ਧਰਿਆ ਦੁੱਧ ਬਣਾਇਆ, ਅੱਜ ਮੈਂ ਆਪਾਂ ਕਹਿੰਦੇ ਹਾਂ ਬਸ ਚੌਲ ਪਾ ਲੋ ਵਿੱਚ, ਕੋਈ ਕਹਿੰਦਾ ਦੁੱਧ ਚੌਲ ਪਾ ਲੋ, ਦੁੱਧ ਹੀ ਹੁੰਦਾ ਖੀਰ ਦਾ ਮਤਲਬ, ਖੀਰਾ ਡੰਗਰ ਨੂੰ ਕਹਿੰਦੇ ਹਾਂ ਅਸੀਂ, ਖੀਰਾ ਪਸ਼ੂ ਉਹ ਹੁੰਦਾ ਜਿਹਦੇ ਦੁੱਧ ਵਾਲੇ ਦੰਦ ਹੋਣ, ਦੰਦ ਟੁੱਟ ਕੇ ਦੂਆ ਨਾ ਆਇਆ ਹੋਵੇ, ਦੁੱਧ ਵਾਲੇ ਦੰਦਾਂ ਦਾ ਨਾਂ ਖੀਰਾ ਹੈ, ਪਸ਼ੂਆਂ ਦੇ ਨਾਂ ਖੀਰੇ ਨੇ, ਬਹੁਤ ਖੀਰਾ ਹੈ ਬਈ ਇਹ, ਸਮਝਿਆ ਨੀ, ਜਿਹਨਾਂ ਨੂੰ ਇਹਨਾਂ ਗੱਲਾਂ ਦਾ ਲਫ਼ਜ਼ਾਂ ਦਾ ਨੀ ਪਤਾ ਉਹ ਅਰਥ ਹੋਰ ਹੀ ਕਰੀ ਜਾਂਦੇ ਨੇ, ਉਹਨਾਂ ਨੂੰ ਚੌਲਾਂ ਵਾਲੀ ਖੀਰ ਦਾ ਪਤਾ ਦੂਈ ਦਾ ਪਤਾ ਹੀ ਹੈ ਨੀ। ਹਾਂਜੀ,
ਗੁਰਮਤ ਮਨੁਆ ਅਸਥਿਰ ਰੱਖੋ, ਇਹਨੂੰ ਵੀ ਤਾਂ ਅੰਮ੍ਰਿਤ ਪੀ ਹੋਈ ਹੈ,
ਗੁਰਮਤ ਦੇ ਮਨੁਆ ਅਸਥਿਰ ਰੱਖੋ, ਗੁਰਮਤ ਦੁਆਰਾ ਗੁਰਮਤ ਲੈ ਕੇ ਮਨ ਨੂੰ ਟਿਕਾਓ, ਬੰਨ ਕੇ ਰੱਖੋ, ਇਹ ਮਨ ਨਹੀਂ ਖੁੱਲਾ ਛੱਡਿਆ ਰਹਿੰਦਾ ਹੁੰਦਾ ਕਾਬੂ, ਇਹ ਗੁਰਮਤ ਦੇ ਨਾਲ ਇਹਨੂੰ ਬੰਨ ਕੇ ਰੱਖੋ, ਗਿਆਨ ਨਾਲ, ਗੁਰਮਤ ਦੇ ਗਿਆਨ ਨਾਲ, ਗਿਆਨ ਕਾ ਬੰਦਾ
ਮਨ ਹੈ, ਇਨ ਵਿਧੀ ਅੰਮ੍ਰਿਤ ਪੀ ਹੋਈ ਹੈ,
ਤਾਂ ਇਹਨੇ ਅੰਮ੍ਰਿਤ ਪੀਣਾ, ਜੇ ਨਿਆਣੇ ਨੂੰ ਅੰਮ੍ਰਿਤ ਕੋਈ ਦਵਾਈ ਦੇਣੀ ਹੋਵੇ ਨਾ ਦੇ ਦੂਗਾ, ਬਾਹਾਂ ਬੂਹਾਂ ਦੀ ਫੜ ਕੇ ਕਾਬੂ ਕਰਕੇ ਤਾਂ ਲੈਂਦਾ ਦਵਾਈ, ਐਂ ਫੜਾਉਣਾ ਪੈਂਦਾ ਇਹਨੂੰ ਅੰਮ੍ਰਿਤ, ਪੀ ਲੂਗਾ ਅੰਮ੍ਰਿਤ ਮਾਂ ਛੇਤੀ ਦੇ ਗਈ, ਇਹਦਾ ਢਾ ਕੇ ਫੜਾਉਣਾ ਪੈਂਦਾ ਬੰਨ ਕੇ, ਇਹਦਾ ਇਹਨੂੰ ਜ਼ਬਰਦਸਤੀ ਫੜਾਉਣਾ ਪੈਂਦਾ ਜਿਵੇਂ ਨਿਆਣੇ ਨੂੰ ਦਵਾਈ ਪਿਲਾਈ ਦੀ ਹੈ। ਗੁਰਮਤ ਮਨੁਆ ਅਸਰ ਰੱਖੋ, ਜੇ ਹੁਣ ਨਿਆਣਾ ਬਾਹਾਂ ਮਾਰੂਗਾ ਤੇ ਦਵਾਈ ਡੋਲ ਦੂਗਾ, ਅਸਰ ਜਦੇ ਹੀ ਆ ਜਾ ਦੱਬਿਆ ਹੋਊ ਪੂਰਾ, ਹੱਥ ਪੈਰ ਲੱਤਾਂ ਛਾਤੀ ਤੇ ਵੀ ਬੋਝ ਹੋਊਗਾ, ਮੂੰਹ ਵੀ ਫੜ ਕੇ ਰੱਖਿਆ ਹੋਊਗਾ ਵੀ ਕਰ ਇੱਧਰ ਉੱਧਰ ਨੂੰ ਕਿਵੇਂ ਕਰਦਾ, ਤਾਂ ਪੀਊਗਾ ਅੰਮ੍ਰਿਤ, ਇਹ ਨੀ ਜਾਣ ਦਿੰਦਾ ਕਬੂਤ ਅੰਦਰ, ਇਹਦੇ ਨਾਲ ਜ਼ਬਰਦਸਤੀ, ਆ ਜ਼ਬਰਦਸਤੀ ਹੁੰਦੀ ਹੈ, ਐ ਇਹਨੂੰ ਮਨਾਉਣਾ ਪੈਂਦਾ, ਮਨ ਨਹੀਂ ਮੰਨਦਾ ਹੈ, ਕਬੀਰ ਕਹਿੰਦਾ ਜੇ ਮਨ ਮੰਨਦਾ ਨੀ ਤਾਂ ਇਹਦਾ ਖੈੜਾ ਨਹੀਂ ਛੱਡਦੇ ਹੋ, ਜ਼ਬਰਦਸਤੀ ਕਰਦੇ ਰਹੋ ਇਹਦੇ ਨੂੰ, ਜਦ ਮੈਨੂੰ ਜਲਸੀ ਛੱਡਣਾ ਦਿਓ ਕਦੇ ਤੁਸੀਂ ਹਾਰ ਜਾਓ ਵੀ ਇਹਨੂੰ ਨੀ ਦਵਾਈ ਲੈਣੀ, ਜੇ ਮਨ ਮੰਨਦਾ ਨੀ ਤਾਂ ਇਹਦਾ ਖੈੜਾ ਨੀ ਛੱਡਣਾ ਹੈ।
ਰਹੋ ਗੁਰ ਕੇ ਬਾਣੀ ਬਜਰ ਕਲ ਖੇਦੀ ਪ੍ਰਗਟਿਆ ਪਦ ਪ੍ਰਗਾਸਾ,
ਬਜਰ ਕਲ ਹੁਣ ਬਜਰ ਕਹਿੰਦੇ ਨੇ ਇਹਨੂੰ, ਗੁਰ ਕੇ ਬਾਣ ਆ ਜਿਹੜੇ ਗੁਰ ਕੇ ਸ਼ਬਦ ਨੇ ਨਾ, ਉਪਦੇਸ਼ ਹੈ ਗੁਰ ਕਾ, ਬਜਰ ਕਲ ਖੇਦੀ ਦੇ ਬਜਰ ਦੇ ਨਾਲ ਕਾਲ ਆ ਗਿਆ, ਹੁਣ
ਬਜਰ ਕਾਲ
ਕਪਾਟ ਨੀ ਆਇਆ, ਕਾਲ ਆ ਗਈ, ਕਾਲ ਕੀ ਹੈ, ਕਾਲ ਕਲਪਣਾ, ਉਹ ਕਲਪਣਾ ਬਜਰ ਕਾਲ ਹੈ, ਕਲਪਣਾ ਨੀ ਕੱਟੀ ਜਾਂਦੀ, ਨਕਟੀ ਇਹਨੂੰ ਤਾਂ ਹੀ ਕਿਹਾ, ਹੁਣ ਪਤਾ ਲੱਗ ਗਿਆ ਨਕਟੀ ਇਹਨੂੰ ਕਿਉਂ ਕਿਹਾ,
ਬਜਰ
ਬਜਰ ਹੈ ਇਹ, ਜਰਾ ਰੋਗ ਨੀ ਇਹਨੂੰ ਪੁਰਾਣੀ ਨੀ ਹੁੰਦੀ, ਬਹੁਤ ਹੀ ਸਖ਼ਤ ਚੀਜ਼ ਹੈ, ਇਹ ਨੀ ਕੱਟੀ ਜਾਂਦੀ, ਕੱਟੀ ਕਾਹਦੇ ਨਾਲ ਜਾਂਦੀ ਹੈ, ਇਹ ਜਾਂਦੀ ਹੈ ਸਿਰਫ ਤਤ ਗਿਆਨ ਨਾਲ ਕੱਟੀ ਜਾਂਦੀ, ਬ੍ਰਹਮ ਗਿਆਨ ਤੇ ਬਿਨਾਂ ਨੀ ਕੱਟ ਹੁੰਦੀ, ਇਹ
ਗੁਰ ਕੇ ਬਾਣ
ਵਿਵੇਕ ਬਿਨਾਂ ਨੀ ਕੱਟ ਹੁੰਦੀ, ਬਾਣ ਵਿਵੇਕ ਦਾ ਹੀ ਬਣਿਆ ਮੁਖੀ
ਕੇ ਬਾਣ ਬਜਰ
ਬਾਣੀ ਇਹਦੇ ਵਿੱਚ ਗੁਰਬਾਣੀ ਚ ਹਰ ਨਾਮ ਸਮਾਇਆ ਨਾਮ ਹੈ ਮੁਖੀ ਲੱਗੀ ਹੋਈ ਜਿਵੇਂ ਤੀਰ ਦੇ ਮੂਹਰੇ ਮੁਖੀ ਹੁੰਦੀ ਹੈ ਨਾ ਲੱਗੀ ਹੋਈ ਬਰਸ਼ੀ ਉਹ ਬਰਸ਼ੀ ਉਹਦੀ ਆ ਨਾ ਲੱਗੀ ਹੋਈ ਗਿਆਨ ਦੀ ਬਾਣ ਬਾਣ ਕਾਹਦੇ ਨਾਲ ਬਣਿਆ ਪਿੱਛੇ ਤਾਂ ਲਫ਼ਜ਼ ਤਾਂ ਤੀਰ ਨੇ ਲੱਕੜੀ ਹੋਈ ਹੈ ਜੋ ਬੋਲਦੇ ਆ ਇਹਦਾ ਸ਼ਬਦ ਤਾਂ ਲੱਕੜੀ ਹੈ ਮੂਹਰੇ ਵਿੱਚ ਕੀ ਹੈ ਇਹਦੇ ਜਿਹੜਾ ਗਿਆਨ ਹੈ ਉਹ ਤੀਰ ਹੈ ਇਹਦਾ ਜਿਹੜਾ ਸਾਰ ਹੈ ਗੱਲ ਦਾ ਸਾਰ ਉਹ ਸਾਰ ਤੀਰ ਦਾ ਕੰਮ ਕਰਦਾ ਬਜਰ ਕੱਲ ਛੇਦੀ ਜਿਹੜੀ ਕਹਿੰਦੇ ਸੀ ਨਾ ਕੱਟੀ ਦੀ ਜਾਣੀ ਕਲਪਨਾ ਛੇਦ ਕੇ ਰੱਖਦੀ
ਪ੍ਰਗਟਿਆ ਪਦ ਪ੍ਰਗਾਸਾ
ਬਸ ਹੁਣ ਪਦ ਪ੍ਰਗਾਸਾ ਆ ਗਿਆ ਪਦ ਨਾਲ ਪ੍ਰਗਾਸਾ ਲੱਗ ਗਿਆ ਨਿਰਭੈ ਪਦ ਹੈ ਚਾਨਣ ਵਾਲਾ ਪਦ ਪ੍ਰਗਟ ਹੋਇਆ ਜਦੋਂ ਕਲਪਨਾ ਦੇ ਵਿੱਚ ਭਰਾੜ ਕਰਤਾ ਨਾ ਫਿਰ ਆਪੇ ਚਾਨਣ ਆਉਣਾ ਸੀ ਕਲਪਨਾ ਦਾ ਜਿਹੜਾ ਪੜਦਾ ਇਹੀ ਪਰਮ ਦਾ ਪੜਦਾ ਇਹ ਰੋਸ਼ਨੀ ਨਹੀਂ ਆਉਣ ਦਿੰਦਾ ਵਿਚਾਲੇ ਤੇ ਜਦ ਕਲਪਨਾ ਛੇਦ ਦਿੱਤੀ ਬਸ ਰੋਸ਼ਨੀ ਆ ਗਈ ਅੰਦਰ ਪ੍ਰਗਟਿਆ ਪਦ
ਪ੍ਰਗਾਸਾ
ਪ੍ਰਗਾਸ ਹੋ ਗਿਆ ਅੰਦਰ ਪਰ ਵਿਗਿਆਨੀ ਕੇ ਮਨ
ਪ੍ਰਗਾਸ ਸ਼ਕਤੀ ਅੰਧੇਰ ਜੇਵੜੀ ਭ੍ਰਮ ਚੂਕਾ ਨਿਚਲ ਸ਼ਿਵ ਘਰ ਵਾਸਾ
ਸ਼ਕਤੀ ਅੰਧੇਰ
ਜੇਵੜੀ
ਜੇਵੜੀ ਸ਼ਕਤੀ ਕੀ ਹੈ ਅੰਧੇਰ ਜਿਹੜੀ ਭਰਮ ਦੀ ਤਾਕਤ ਸੀ ਭਰਮ ਦੀ ਸ਼ਕਤੀ ਸੀ ਅੰਧੇਰ ਸ਼ਕਤੀ ਹਨੇਰੇ ਦੀ ਆਪਣੀ ਸ਼ਕਤੀ ਹੁੰਦੀ ਹੈ ਚਾਨਣ ਦੀ ਆਪਣੀ ਸ਼ਕਤੀ ਹੁੰਦੀ ਹੈ ਕਲਪਨਾ ਸ਼ਕਤੀ ਸੀ ਜਿੰਨਾ ਚਿਰ ਕਲਪਨਾ ਛੇਦੀ ਨਹੀਂ ਗਈ ਨਹੀਂ ਸੀ ਰੋਸ਼ਨੀ ਆਉਣ ਦਿੰਦੀ ਜਿਵੇਂ ਭਰਮ ਦਾ ਪਰਦੇ ਦੀ ਜਿਹੜੀ ਸ਼ਕਤੀ ਸੀ ਉਹ ਪਾੜ ਗਈ ਫਟ ਗਈ ਹਾਂ ਚਾਕ ਕਰਤਾ ਭਰਮ ਚਾਕ ਕਰਤਾ ਕੱਟ ਦਿੱਤਾ ਭਰਮ ਸ਼ਕਤ ਅੰਧੇਰ ਰੋਸ਼ਨੀ ਨੂੰ ਰੋਕਣ ਵਾਲੀ ਜਿਹੜੀ ਸ਼ਕਤੀ ਸੀ ਵਿਚਾਲੇ ਕਲਪਨਾ ਦੀ ਇੱਛਾ ਸ਼ਕਤੀ ਬੰਦੀਆਂ ਇੱਛਾਵਾਂ ਮਾਇਆ ਦੀਆਂ ਇੱਛਾਵਾਂ ਰੋਸ਼ਨੀ ਰੋਕ ਰਹੀਆਂ ਨੇ ਇਹੀ ਭਰਮ ਦਾ ਪਰਦਾ ਪੈਦਾ ਕਰੀ ਖੜੀਆਂ ਨੇ ਮਾਇਆ ਦੀਆਂ ਇੱਛਾਵਾਂ
ਭ੍ਰਮ ਚੁੱਕਾ ਨੇਚਰ ਸ਼ਿਵ ਘਰ ਬਸ
ਜਦੋਂ ਉਹ ਸ਼ਕਤੀ ਕੱਢੀ ਗਈ ਨਾ ਹਨੇਰੇ ਦੀ ਭ੍ਰਮ ਚੱਕਿਆ ਗਿਆ ਭ੍ਰਮ ਚੁੱਕਾ ਹਨੇਰਾ ਚੱਕਿਆ ਗਿਆ
ਨੇਚਲ ਸ਼ਿਵ ਘਰ ਬਸ
ਅੰਦਰ ਨੇਚਲ ਸ਼ਿਵ ਹੈ ਉੱਥੇ ਦੀ ਉਹ ਉੱਥੇ ਦੀ ਜੀਵ ਵੜ ਗਿਆ ਵਿੱਚ ਉੱਥੇ ਦੀ ਉਹ ਰੋਸ਼ ਉਹ ਮੋਰੀ ਦੇ ਉਹ ਵੜਨਾ ਨੇ ਅੰਦਰ ਸ਼ਿਵ ਕੋਲ ਜਾਣਾ ਤਾਂ ਇਹ ਕੋਣੇ ਨੇ ਦੋਏ ਅੰਦਰੋਂ ਸ਼ਿਵ ਦੀ ਰੋਸ਼ਨੀ ਬਾਹਰ ਆ ਗਈ ਸ਼ਿਵ ਦੇ ਦਰ ਵਿਚਾਲੇ ਪੜਦਾ ਸੀ ਪੜਦਾ ਪੜ ਗਿਆ ਸਾਹਮਣੇ ਹੋ ਗਿਆ ਸ਼ਿਵ ਦੇ ਨਾਲ ਫੇਰ ਮਿਲਾਪ ਹੋਇਆ ਦੇ ਚਲ ਸ਼ਿਵ
ਘਰ ਬਾਸਾ
ਘਰ ਬਾਸਾ ਸ਼ਿਵ ਦੇ ਘਰ ਚ ਬਾਸਾ ਹੋ ਗਿਆ ਮਨ ਟੇਕ ਗਿਆ ਮਨ ਨਿਹਚਲ ਹੋ ਗਿਆ ਜਿੱਥੇ ਸ਼ਿਵ ਸੀ ਉਹਦੇ ਵਿੱਚ ਹੀ ਬੈਠ ਗਿਆ ਉਹਦੇ ਕੋਲ ਬੈਠ ਗਿਆ
ਤੈਨੂੰ ਬਿਨ ਬਾਣ ਹੈ ਧਨਕ ਚੜਾਈ ਹੈ ਇਹ ਜਗ ਵੇਧਿਆ ਭਾਈ
ਫਿਰ ਕੀ ਕੀਤਾ ਉਹਨੇ ਅੰਦਰ ਉੱਥੇ ਬੈਠ ਕੇ
ਤੈਨੂੰ ਬਿਨ ਬਾਣ ਹੈ ਧਨਕ ਚੜਾਈ ਹੈ
ਧਨਕ ਚੜਾਇਆ ਉਹਨੇ ਬਾਣ ਨਹੀਂ ਸੀ ਉਹਦੇ ਕੋਲ ਬਾਣ ਨਹੀਂ ਹੈ ਸੱਤ ਸਰੂਪ ਹੋ ਗਿਆ ਇਹ ਸੱਤ ਸਰੂਪ ਦਾ ਧਨਕ ਦਾ ਬਣ ਗਿਆ ਧਨਕ ਦਾ ਗਿਆ ਚੜ ਧਨਕ ਚੜਾਈ ਹੈ ਧਨਕ ਦਾ ਚੜਾ ਲਿਆ
ਤੈਨੂੰ ਬਿਨ ਬਾਣ ਹੈ ਧਨਕ ਚੜਾਈ ਹੈ ਇਹ ਜਗ ਵੇਧਿਆ ਭਾਈ
ਧਨਕ ਚੜਾ ਲਿਆ ਤੀਰ ਨਹੀਂ ਹੈ ਤੀਰ ਤਾਂ ਉੱਥੋਂ ਆਉਣੇ ਨੇ ਪਹਿਲਾਂ ਤ੍ਰਿਸ਼ਨਾ ਦੇ ਤੀਰ ਤੇ ਹੁਣ ਤੀਰ ਧੁਰਕੀ ਬਾਣੀ ਦੇ ਆਉਂਦੇ ਨੇ ਤੀਰ ਤੀਰ ਨਹੀਂ ਇਹਦੇ ਕੋਲ ਹੈਗਾ ਤਨਕੇ ਆ ਬਣਿਆ ਤੀਰ ਉਹ ਚਲਾਉਂਦਾ ਹੁਣ ਤਨਕ ਨੂੰ ਵਰਤਦਾ ਕੌਣ ਹੈ ਤੀਰ ਕੌਣ ਚਲਾਉਂਦਾ ਤੀਰ ਆਪ ਚਲਾਉਂਦਾ ਤੀਰ ਆਪ ਚਲਾਉਂਦਾ ਤਨਕ ਇਹਦਾ ਤਨਕੇ ਤਨਖ ਹੈ ਇਹਦਾ ਬੋਲਦਾ ਹੀ ਹੈ ਜਿਹੜਾ ਬੁਲਾਉਂਦਾ ਤੀਰ ਉਹਦੇ ਨੇ ਉਹ ਚਲਾਉਂਦਾ ਉਹੀ ਹੈ ਜਿਉਂ ਤੂੰ ਚਲਾਇਆ ਤਿਵੇਂ ਚੱਲਾਂ ਕੌਣ ਕਹਿ ਰਿਹਾ ਤਨਕ ਕਹਿ ਰਿਹਾ ਤਨਕੇ ਕਹਿ ਰਿਹਾ ਤਲਵਾਰੇ ਕਹਿ ਰਹੀ ਹੈ ਇਹ ਤਨਖ ਹੈ ਫਿਰ ਬਾਣੇ ਕਿਉਂਕਿ ਦੋ ਹਿੱਸੇ ਚਲੇ ਗਏ ਨਾ ਤਨਕ ਅੱਧਾ ਅੱਧਾ ਹੋਇਆ ਹੋਇਆ ਸੀ ਤਨਕ ਜੁੜ ਗਿਆ ਇੱਕ ਹੋ ਗਿਆ ਚੇਤਾ ਮਨ ਫਿਰ ਡੋਰ ਕਸੀ ਆ ਦੋਵਾਂ ਦੇ ਉੱਤੇ
ਇਹ ਜਗ ਵਿਦਿਆ
ਤਨਕ ਚੜਾਇਆ ਸੱਤ ਕਾ ਸੱਤ ਸਰੂਪ ਹੋ ਗਿਆ ਨਾ ਫਿਰ ਤਨਕ ਬਣਿਆ ਇਹ ਕਿਉਂ ਤਨਕ ਕਾਹਦੇ ਨਾਲ ਬਣਿਆ ਸੁਰਤ ਜੁੜੀ ਹੈ ਉਹਦੇ ਨਾਲ ਇੱਕ ਹੋਇਆ ਦੋਏ ਦੋਏ ਇੱਕ ਹੋਏ ਨੇ ਫੇਰ ਤਨ ਖੇੜਿਆ ਤਨ ਕੀ ਚੜਾਇਓ ਸਤਕਾ ਜਾਂ ਸੰਧਾ ਬਾਣ ਬਣ ਗਏ ਬਾਣ ਜਸਦਾ ਜਸਦਾ ਫਿਰ ਉੱਥੋਂ ਆਇਆ ਦਰਗਾਹ ਚੋਂ ਉਸਤਤੀ ਦਾ ਤਨ ਖਿਚੜਿਆ ਤੁਮਰੀ ਉਸਤਤ ਤੁਮਤੇ ਹੋਏ ਪਰਮੇਸ਼ਰ ਦੀ ਉਸਤਤ ਪਰਮੇਸ਼ਰ ਨੇ ਕੀਤੀ ਹੈ ਕਰਾਈ ਹੈ ਤੇ ਜਿਵੇਂ ਬੁਲਾਇਆ ਉਹ ਬੋਲਿਆ ਹਾਂ ਤਨ ਖਿਚੜਾਇਓ
ਤਿੰਨੀ ਬਿਨ ਬਾਣੇ ਤਨਖ ਚੜਾਈ ਹੈ ਇਹ ਜਗ ਵੇਦਿਆ ਭਾਈ
ਬਸ ਸਾਰਾ ਸੰਸਾਰ ਵੇਦ ਕੇ ਰੱਖ ਦਿੱਤਾ ਸਾਰੇ ਸੰਸਾਰ ਦਾ ਪਖੰਡਵਾਸ ਹੀ ਰੁਕਾ ਕਰਤਾ ਸਾਰੇ ਸੰਸਾਰ ਦਾ ਝੂਠ ਰੁਕਾ ਕਰਤਾ ਸਾਰੇ ਸੰਸਾਰ ਦੇ ਧਰਮਾਂ ਦੀਆਂ ਕਮੀਆਂ ਨੰਗੀਆਂ ਕਰਤੀ ਸਾਰੇ ਵੇਦ ਤੇ ਸਾਰੇ ਛੇਦ ਕਰਤੇ ਜਿੱਥੇ ਕਮੀ ਸੀ ਦੱਸਤੀ ਵੀ ਇੱਥੇ ਕਮੀ ਹੈ ਜਿੱਥੇ ਕਮੀ ਤੀਰ ਉੱਥੇ ਹੀ ਮਾਰਿਆ ਗੁਰਬਾਣੀ ਉੱਥੇ ਹੀ ਤੀਰ ਮਾਰਦੀ ਹੈ ਜਿੱਥੇ ਕਿਸੇ ਚ ਕਮੀ ਹੈ ਚਾਹੇ ਕਹਿੰਦੇ ਰੋਜੇ ਨਵਾਜ ਦੀ ਗੱਲ ਸੀ ਚਾਹੇ ਭੁੱਖੇ ਮੁੱਲੋ ਘਰੇ ਮਸੀਤ ਵਾਲੀ ਗੱਲ ਸੀ ਚਾਹੇ ਜਨੇਊ ਦੀ ਗੱਲ ਸੀ ਚਾਹੇ ਸਰਜਿਓ ਕਾਟਣ ਨਿਰਜਿਓ ਪੂਜਣ ਵਾਲੀ ਗੱਲ ਸੀ ਇਹ ਸਾਰਾ ਸੰਸਾਰ ਵੇਦ ਕੇ ਰੱਖ ਦਿੱਤਾ ਇਹ ਜੱਗ ਵੇਦਿਆ
ਭਾਈ ਦਹਿ ਦਸ ਬੁੱਢੀ ਪਵਨ ਚੜਾਵੈ ਡੋਰ ਰਹੀ ਲਿਵਲਾਈ
ਦਹਿ ਦਸ ਬੁੱਢੀ ਦਸਾਂ ਦਸਾਂ ਵਾਂਝ ਡੁੱਬੀ ਹੋਈ ਆ ਸਾਰੀ ਪਬਲਿਕ ਜਿੱਧਰ ਦੇਖ ਲੋ ਸਭ ਡੁੱਬੇ ਹੋਏ ਨੇ ਸਭ ਮੱਤਾਂ ਡੁੱਬੀਆਂ ਹੋਈਆਂ ਨੇ ਪਵਨ ਚਲਾਵੈ
ਡੋਰ ਰਹੀ ਲਿਵਲਾਈ
ਪਵਨ ਚਲਾਵੈ ਪ੍ਰਚਾਰ ਬਹੁਤ ਕਰ ਰਹੇ ਨੇ ਪ੍ਰਚਾਰ ਵਧੇਰਾ ਹੋ ਰਿਹਾ ਪਰ ਪ੍ਰਚਾਰ ਤਾਂ ਬਹੁਤ ਹੋ ਰਿਹਾ ਸਾਰੀਆਂ ਮੱਤਾਂ ਦਾ ਹੁਣ ਤਾਂ ਬਹੁਤ ਚੱਲਦੀ ਹੈ ਪਰ ਡੁੱਬੇ ਸਾਰੇ ਹੀ ਨੇ
ਡੋਰ ਰਹੀ ਲਿਵਲਾਈ
ਡੋਰ ਰਹੀ ਲਿਵਲਾਈ ਡੋਰ ਜਿਹੜੀ ਹੈਗੀ ਸੁਰਤ ਜਿਹੜੀ ਹੈ ਲਿਵਲਾਉਣ ਦੀ ਇਹ ਸੁਰਤ ਇਹਦੀ ਇਹਦੀ ਜਿਹੜੀ ਹੈ ਨਾ ਇਹਨੂੰ ਕੀ ਦੀਦਾ ਦਹਿ ਦਸ ਬੁੱਢੀ
ਪਵਨ ਚਲਾਵੇ
ਪਵਨ ਚਲਾਵੇ
ਡੋਰ ਰਹੀ ਲਿਵਲਾਈ
ਇਹਨੂੰ ਕਿਵੇਂ ਪਤਾ ਲੱਗਿਆ ਵੀ ਦਹਿ ਦਸ ਬੁੱਢੀ ਸਾਰੀ ਦੁਨੀਆਂ ਡੁੱਬੀ ਪਈ ਆ ਕਿਵੇਂ ਪਤਾ ਲੱਗਿਆ ਕਿਉਂਕਿ ਇਹਦੀ ਡੋਰ ਇਹਦੀ ਸੁਰਤ ਜੁੜੀ ਹੋਈ ਆ ਤਾਂ ਪਤਾ ਲੱਗਿਆ ਇਹ ਸੱਚ ਨਾਲ ਜੁੜਿਆ ਹੋਇਆ ਤਾਂ ਪਤਾ ਲੱਗਿਆ ਵੀ ਇੱਥੇ ਤਾਂ ਕੋਈ ਵੀ ਨਹੀਂ ਜੁੜਿਆ ਹੋਇਆ ਜਿੱਥੇ ਮੈਂ ਜੁੜਿਆ ਹੋਇਆ ਇਹ ਡੁੱਬੇ ਹੋਏ ਨੇ ਜਿੱਥੇ ਆਪ ਜੁੜਿਆ ਉੱਥੇ ਹੋਰ ਨੀ ਨਾ ਕਿਸੇ ਦੀ ਡੋਰ ਜੁੜੀ ਹੋਈ ਜਿਹੜੀ ਗੱਲ ਗੁਰਮਤਿ ਉਹ ਸਟੈਂਡਰਡ ਦੀ ਤਾਂ ਗੱਲ ਕੋਈ ਕਰੇ ਨੀ ਰਿਹਾ ਇਹਦੀ ਡੋਰ ਤਾਂ ਲਿਵ ਲੱਗੀ ਹੋਈ ਹੈ ਇਹ ਤਾਂ ਲਿਵ ਲੱਗੀ ਹੋਈ ਹੈ ਉਹਨਾਂ ਦੀ ਲਿਵ ਲੱਗੀ ਨੀ ਹੋਈ ਵਿਚਾਰੇ ਉਹ ਡੁੱਬੇ ਹੋਏ ਤਾਂ ਪਤਾ ਲੱਗਿਆ ਡੁੱਬੇ ਹੋਇਆਂ ਦਾ ਜਿੱਥੇ ਇਹਦੀ ਸੁਰਤ ਜੁੜੀ ਹੋਈ ਹੈ ਉੱਥੇ ਹੋਰ ਕਿਸੇ ਦੀ ਨਹੀਂ ਜੁੜੀ ਹੋਈ ਉਹ ਜਿੱਥੇ ਸੁਰਤ ਜੁੜੀ ਹੋਈ ਹੈ ਉੱਥੇ ਦੀ ਉਹ ਗੱਲ ਕਰੂਗਾ ਜਿੱਥੇ ਦੇਖੋ ਨਾ ਜਿਹਦਾ ਧਿਆਨ ਸ਼ਿਵ ਜੀ ਜੁੜਿਆ ਹੋਇਆ ਉਹਨੂੰ ਮੰਨ ਲਿਆ ਉਹ ਉਸੇ ਦੀ ਗੱਲ ਕਰੂਗਾ ਉਸੇ ਦੀ ਵਡਿਆਈ ਕਰੂਗਾ ਜਿਹੜੀ ਮਤ ਨੂੰ ਜਿਹੜਾ ਮੰਨ ਰਿਹਾ ਹੈ ਜਿੱਥੇ ਤੱਕ ਉਹਦੀ ਸੁਰਤ ਜਾਂਦੀ ਹੈ ਉੱਥੇ ਤੱਕ ਦੀ ਉਹ ਗੱਲ ਕਰੂਗਾ
ਉਨਮਨ ਮਨੁਆ ਸੁਨ ਸਮਾਨਾ ਦੁਬਦਾ ਦੁਰਮਤ ਭਾਗੀ
ਉਨਮਨ ਮਨੁਆ ਸੁਨ ਸਮਾਨਾ ਜਦ ਮਨੁਆ ਪੁੱਠਾ ਹੋ ਜਾਂਦਾ ਨਾ ਮਾਇਆ ਨੂੰ ਛੱਡ ਕੇ ਆਪਣੇ ਅੰਦਰ ਸਮਾਉਂਦਾ ਜਾ ਕੇ ਉਨਮਨ ਮਨੁਆ
ਸੁਨ ਸਮਾਨਾ
ਫਿਰ ਇਹ ਮਾਇਆ ਦੀ ਜਦ ਮਾਇਆ ਦੀ ਭੁੱਖ ਨਹੀਂ ਹੋਣੀ ਤੇ ਚੁੱਪ ਕਰਨਾ ਹੀ ਸੁਣਨਾ ਇਹਦਾ ਜਿੱਥੇ ਕੋਈ ਬੋਲਦਾ ਨਾ ਆਪੇ ਆਪਾਂ ਕਹਿੰਦੇ ਸੁਣਸਾਨ ਸੀ ਉੱਥੇ ਤਾਂ ਕੋਈ ਆਵਾਜ਼ ਨਹੀਂ ਸੀ ਆਉਂਦੀ ਜਿੱਥੋਂ ਕੋਈ ਆਵਾਜ਼ ਨਹੀਂ ਆਉਂਦੀ ਉਹ ਸੁਣਨ ਜਗ੍ਹਾ ਹੁੰਦੀ ਹੈ ਸੁਣ ਸਰਾ ਕਹਿੰਦੇ ਘਰ ਕੋਈ ਬੋਲਦਾ ਹੀ ਨਹੀਂ ਜੇ ਬੋਲੇ ਨਿਆਣੇ ਹੋਣ ਜਾਂ ਕੋਈ ਹੋਰ ਹੋਵੇ ਗੱਲਬਾਤ ਕਰਦਾ ਹੋਵੇ ਟੀਵੀ ਲੱਗਿਆ ਹੋਵੇ ਤਾਂ ਕਹਿੰਦੇ ਸੁਣ ਸਰਾ ਪਿਆ ਇੱਥੇ ਤਾਂ ਬੋਲਦਾ ਹੀ ਨਹੀਂ ਕੋਈ ਜਦ ਮੈਨੂੰ ਆ ਬੋਲਦਾ ਨੀ ਤਾਂ ਸੁਣਦੇ
ਦੁਬਦਾ ਦੁਰਮਤ ਭਾਗੀ
ਸੁਣ ਹੋ ਗਿਆ ਇਹਦਾ ਮਤਲਬ ਦੁਬਦਾ ਦੁਰਮਤ ਫਿਰ ਹੈ ਨੀ ਜਿੰਨਾ ਚਿਰ ਦੁਬਦਾ ਦੁਰਮਤ ਆ ਉਹਨਾਂ ਦਾ ਰਾਜਮਾਲ ਮਨ ਸੋਰ ਹੈ ਜਿੰਨਾ ਚਿਰ ਦੁਬਦਾ ਦੁਰਮਤ ਹੁੰਦੀਆਂ ਨੇ ਮਨ ਦੇ ਵਿੱਚ ਰਾਜਮਾਲ ਦਾ ਸ਼ੋਰ ਬੜਾ ਹੁੰਦਾ ਫਿਰ ਉਦੋਂ ਉਹਨਾਂ ਨੀ ਸੁਣ ਹੁੰਦਾ ਹੈ ਉਦੋਂ ਬੜਾ ਰੌਲਾ ਹੁੰਦਾ ਅੰਦਰ ਇਹਦੇ ਜਦ ਦੁਬਦਾ ਦੁਰਮਤ ਚਲੀ ਜਾਂਦੀ ਹੈ ਫਿਰ ਇਹ ਸੁਣ ਹੋ ਜਾਂਦਾ ਕੋਈ ਰੌਲਾ ਹੀ ਨੀ ਹੁੰਦਾ ਸ਼ਾਂਤ ਹੋ ਜਾਂਦਾ ਮਨ ਦੇ ਅੰਦਰ ਸ਼ਾਂਤੀ ਹੁੰਦੀ ਹੈ ਸੁਣ ਸਮਾਨ ਹੈ ਸੁਣ ਹੋ ਕੇ ਸੰਭਾਲਦਾ ਮਨ
ਦੁਬਦਾ ਦੁਰਮਤ
ਦੁਬਦਾ ਦੁਰਮਤ ਭੱਜ ਜਾਂਦੀ ਹੈ ਦੁਬਦਾ ਦੁਰਮਤ ਹੁੰਦੀ ਨੀ ਹੈ ਜੇ ਦੁਬਦਾ ਦੁਰਮਤ ਹੈ ਫਿਰ ਸੁਣ ਹੈ ਨੀ ਹੈ ਜੇ ਸੁਣ ਹੈ ਨੀ ਫਿਰ ਸਮਾਇਆ ਹੋਇਆ ਵੀ ਹੈ ਨੀ ਹੈ ਦੁਬਦਾ ਦੁਰਮਤ ਭੱਜੀ ਤੋਂ ਬਾਅਦ ਹੀ ਇਹ ਗੱਲ ਹੋ ਸਕਦੀ ਹੈ ਪਹਿਲਾਂ ਨੀ ਹੋ ਸਕਦੀ ਇਹ ਨਹੀਂ ਵੀ ਪਹਿਲਾਂ ਸਮਾਜ ਹੋ ਜੋਗੀ ਕੀ ਕਰ ਲੈ ਪਹਿਲਾਂ ਮਨ ਸਮਾਜ ਵਿੱਚ ਦੁਬਦਾ ਦੁਰਮਤ ਵੱਜ ਜਾਵੇ ਇਹ ਨਹੀਂ ਹੁੰਦਾ ਦੁਬਦਾ ਦੁਰਮਤ ਪਹਿਲਾਂ ਖੋਲੋ ਫਿਰ ਆਪੇ ਸਮਾਜ ਉੱਠੀ ਗੱਲ ਹੋਮੇ ਚਲੀ ਜਾਵੇ ਤਾਂ ਨਾਮ ਮਿਲੂਗਾ ਮਾਲਾ ਵਾਲੇ ਕਹਿੰਦੇ ਨੇ ਨਾਮ ਜਪਦੇ ਹੋਮੇ ਚਲੀ ਜਾਵੇ ਇਹ ਗੱਲ ਗਲਤ ਹੈ ਇਹ ਗੱਲ ਗਲਤ ਹੈ ਹੋਮੇ ਹੋਮੇ ਮਿਟਣ ਤੋਂ ਬਾਅਦ ਨਾਮ ਮਿਲਦਾ ਹੁੰਦਾ ਹੋਮੇ ਨਾਵਾਂ ਨਾਲ ਵਿਰੋਧ ਹੈ ਦੋਵੇਂ ਨਾਮ ਸਿੰਘ ਠਾਏ ਤੁਸੀਂ ਮਾਲਾ ਫੜਾਤੀ ਤੁਸੀਂ ਕਿਵੇਂ ਫੜਾਤੀ ਮਾਲਾ ਗੁਰਬਾਣੀ ਇਹਨਾਂ ਚੀਜ਼ਾਂ ਨੂੰ ਰੱਦ ਕਰਦੀ ਹੈ ਤੇ ਗੁਰਬਾਣੀ ਨੂੰ ਤਰਖੀ ਚੜਾਇਆ ਸਭ ਜਗ
ਵਿਦਿਆ
ਭਾਈ ਉਹ ਵਿਦਿਆ ਹੋਇਆ ਹੀ ਹੈ ਇਹ ਸਮਝ ਹੀ ਨਹੀਂ ਵੀ ਗੱਲ ਕੀ ਕਹੀ ਹੈ ਇਹਦਾ ਮਤਲਬ ਕੀ ਸੀ ਹੋਮੇ ਨਾਵਾਂ ਨਾਲ ਵਿਰੋਧ ਹੈ ਅਜੇ ਮਾਲਾ ਫੇਰਦੇ ਨੇ ਨਾਮ ਜਪਦੇ ਨੇ ਇਹਨਾਂ ਨੂੰ ਦੱਸਿਆ ਸੀ ਵੀ ਇਹ ਨਾਮ ਨੀ ਏਦਾਂ ਮਿਲਦਾ ਹੁੰਦਾ ਇਨਾਮ ਜਪਣਾ ਨਹੀਂ ਹੈ ਇਹ ਪਹਿਲਾਂ ਹੰਕਾਰ ਨੂੰ ਖਤਮ ਕਰੋ ਹੰਕਾਰ ਨਾਮ ਹੰਕਾਰ ਖਤਮ ਕਰਦੇ ਨੂੰ ਹੁੰਦਾ ਹੰਕਾਰ ਹੁੰਦਾ ਜਸ ਗਾਉਣ ਹੰਕਾਰ ਖਤਮ ਹੁੰਦਾ
ਹੋਮੇ ਸ਼ਬਦ ਖੋਈ
ਹਾਂ ਜਿਹੜਾ ਹੁੰਦਾ ਜਸ ਕਰਨ ਉਹਦੇ ਨਾਲ ਹੰਕਾਰ ਖਤਮ ਹੁੰਦਾ ਹੋਮੇ ਜਾਏ ਹੋਮੇ ਕਾਹਦਾ ਜਾਂਦੀ ਹੈ ਉਪਦੇਸ਼ ਨਾਲ ਗੁਰਬਾਣੀ ਨਾਲ ਹੋਮੇ ਵਾਲਾ ਕਿਸੇ ਦਾ ਜਸ ਨਹੀਂ ਗਾ ਸਕਦਾ ਗੁਣ ਗਾਇਨ ਕਿਸੇ ਦਾ ਨਹੀਂ ਕਰ ਸਕਦਾ ਪਰ ਜੇ ਗੁਣ ਗਾਇਨ ਕਰਨ ਲੱਗ ਜਾਵੇ ਗੁਣ ਗਾਵ ਦੇ ਤੇਰੀ ਉੱਤੇ ਸਮੈਲ ਬਿਨ ਸਜਾਏ ਹੋਮੇ ਬਿਖ ਫੈਲ ਜੇ ਤੂੰ ਗੁਣ ਗਾਏਗਾ ਨਾ ਤੇਰੀ ਹੋਮੇ ਦੂਰ ਹੋ ਜੂਗੀ ਗੁਣ ਗਾਵ ਤੇਰੀ ਉੱਤਰ ਸਮੈਲ ਮਹਿਲ ਉਤਰ ਜੂਗੀ ਜੋ ਹੋਮੇ ਦੀ ਬਿਖ ਫੈਲੀ ਹੈ ਸਭ ਨਸ਼ਟ ਹੋ ਜੂਗੀ ਬਿਨ ਸਜਾਏ ਹੋਮੇ ਬਿਖ
ਫੈਲ ਕਹੋ ਕਬੀਰ ਅਨਪੋ ਇੱਕ ਦੇਖਿਆ ਰਾਮ ਨਾਮ ਲਿਵ ਲਾਗੀ
ਕਹੋ ਕਬੀਰ ਅਨਪੈ ਦੇਖਿਆ ਕਹਿੰਦੇ ਅਨਪੈ ਦੇਖਿਆ ਅਨਪੋ ਦੇਖਿਆ ਮੈਂ ਦੇਖਿਆ ਮੇਰੀ ਤਾਂ ਰਾਮ ਨਾਮ ਲਿਵ ਲਾਗੀ ਇਹ ਹੈਰਾਨੀ ਦੀ ਗੱਲ ਹੈ ਪਤਾ ਚੱਲ ਲੱਗਿਆ ਰਾਮ ਨਾਮ ਲਿਵ ਲਾਗੀ ਇਸ ਗੱਲਾਂ ਦਾ ਲਾਈ ਹੋ ਨਹੀਂ ਸੀ ਆਪੇ ਲੱਗੀ ਲੱਗੀ ਹੋਈ ਹੋਈ ਸੀ ਇਹ ਅਨੁਭਵ ਦੇਖਿਆ ਮੈਂ ਅਨੁਭਵ ਦੇਖਣੀਆਂ ਗੱਲਾਂ ਕਰਦੇ ਤੇ ਸੰਤ ਕਹਿੰਦੇ ਮੈਂ ਦੱਸਾਂ ਕੀ ਦੇਖਿਆ ਇਸ ਵਾਸਤੇ ਜਾ ਕੇ ਮੈਨੂੰ ਕੀ ਸਮਝ ਆਈ ਹੈ ਮੇਰੀ ਰਾਮ ਨਾਮ ਨਾਲ ਲਿਵ ਲੱਗੀ ਹੋਈ ਹੈ ਰਾਮ ਨਾਮ ਲਿਵ
ਲੱਗੀ
ਰਾਮ ਨਾਮ ਨਾਲ ਲਿਵ ਲੱਗੀ ਹੈ ਸ਼ਬਦ ਗੁਰੂ ਨਾਲ ਮੇਰਾ ਸੰਪਰਕ ਹੈ ਹੁਕਮ ਨਾਲ ਸੰਪਰਕ ਹੈ ਹੁਕਮ ਬੁਝ ਲਿਆ ਮੈਂ ਹੁਕਮ ਬੁਝ ਲਿਆ ਹੁਕਮ ਦੇ ਵਿੱਚ ਚੱਲ ਰਿਹਾ ਜੋ ਹੁਕਮ ਹੈ ਉਹਦੇ ਨਾਲ ਮੇਰਾ ਤਾਲਮੇਲ ਹੈ ਇੱਕ ਸੁਰ ਆ ਮੈਂ ਹੁਕਮ ਦੇ ਨਾਲ ਹੁਕਮ ਦੇ ਸੁਰ ਨਾਲ ਮੇਰੀ ਇੱਕ ਸੁਰ ਹੈ ਹੁਕਮ ਪਾਣਾ ਮੈਨੂੰ ਮਿੱਠਾ ਲੱਗਦਾ ਇਹ ਦੇਖਿਆ ਰਾਮ ਨਾਮ ਲਿਵੈ ਰਾਮ ਨਾਮ ਦਾ ਮਤਲਬ ਹੁਕਮ
ਰਾਮ ਨਾਮ ਲਿਵ ਲੱਗੀ
ਹਾਂ ਰਾਮ ਨਾਲ ਨੀ ਲਿਵ ਲੱਗੀ ਰਾਮ ਨਾਮ ਨਾਲ ਲਿਵ ਲੱਗੀ
ਨਾਮ ਦੇ ਮੂਮੈਂਟ ਸਹੀ ਹੈ ਰਾਮ ਨਾਮ ਲਿਵ ਲੱਗੀ
ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਆਦ ਸੱਚ ਜੁਗਾਦ ਸੱਚ ਆਦ ਸੱਚ ਜੁਗਾਦ ਸੱਚ
ਕਰਖਟ ਭੇਦੇ ਸੁਰਤ ਸੁਣ ਅਨੁਰਾਗੀ ਆਵੇ ਨਾ ਜਾਏ ਮਰੇ ਨਾ ਜੀਵੇ ਤਾਸ ਖੋਜ ਬੈਰਾਗੀ ਮੇਰੇ ਮਨ ਹੀ ਉਲਟ ਸਮਾਨਾ ਗੁਰ ਪ੍ਰਸਾਦ ਅਕਲ ਪਈ ਅਵਰੈ ਨਾ ਤੁਰ ਥਾ ਬੈਗਾਨਾ ਰਹਾਉ ਨਿਵਰੇ ਦੂਰ ਦੂਰ ਹੁਣ ਨਿਵਰੇ ਜਿਨ ਜੈਸਾ ਕਰ ਮਾਨਿਆ ਅਲੌਤੀ ਕਾ ਜੈਸ ਭਇਆ ਬਰੇਡਾ ਜਿਨ ਪੀਆ ਤਿਨ ਜਾਣਿਆ ਤੇਰੀ ਨਿਰਗੁਣ ਕਥਾ ਕਾਇ ਸੁ ਕਹੀਏ ਐਸਾ ਕੋਈ ਵਿਵੇਕੀ ਕਹੋ ਕਬੀਰ ਜਿਨ ਦੀਆ ਪਲੀਤਾ ਤਿੰਨ ਤੈਸੀ ਝੱਲ ਦੇਖੀ ਉਲਟਤ ਪਵਨ ਚੱਕਰ ਖੱਟ ਭੇਦੇ ਸੁਰਤ ਸੁਣ ਅਨੁਰਾਗੀ।
ਅਸਲ ਦੇ ਵਿੱਚ ਇਹ ਗੱਲ ਜਿਹੜੀ ਹੈਗੀ ਜੋਗੀਆਂ ਨਾਲ, ਜੋਗ ਮਤ ਵਾਲੇ ਆਤਮਾ ਨਾਲ ਛੁੱਟ ਕੇ ਸਰੀਰ ਨਾਲ ਜੁੜ ਗਏ। ਜਿਵੇਂ ਪੰਡਿਤ ਨੇ ਆਤਮਾ ਨੂੰ ਛੱਡ ਕੇ ਸਰੀਰ ਨਾਲ ਜੁੜ ਕੇ ਮੂਰਤੀ ਬਣਾ ਲਈ ਸਰੀਰ ਦੀ, ਐਵੇਂ ਜੋਗੀਆਂ ਨੇ ਵੀ ਜਿਹੜਾ ਆਪਣਾ ਯੋਗ ਮਤ ਦਾ ਵਿਚਾਰਧਾਰਾ ਸੀ ਉਹ ਸਰੀਰ ਨਾਲ ਜੋੜ ਲਈ, ਮਾਇਆ ਨਾਲ ਜੋੜ ਲਈ। ਪਵਨ ਮਨ ਨੂੰ ਵੀ ਕਿਹਾ ਹੈ, ਪਵਨ ਹਵਾ ਨੂੰ ਵੀ ਕਿਹਾ ਹੈ। ਹੁਣ ਮਨ ਨੂੰ ਉਲਟਾਉਣਾ ਸੀ, ਹਵਾ ਨੂੰ ਉਲਟਾਉਣ ਲੱਗੇ। ਹਵਾ ਸਰੀਰ ਚ ਹੁੰਦੀ ਹੈ, ਸਾਹ ਤਾਂ ਉਲਟਾਇਆ ਨਹੀਂ ਜਾ ਸਕਦਾ, ਸਾਹ ਤਾਂ ਬਾਹਰੋਂ ਹੀ ਆਉਣਾ, ਬਾਹਰ ਨੂੰ ਹੀ ਜਾਣਾ। ਇਹਨੂੰ ਵੀ ਰੋਕਣ ਲੱਗ ਗਏ ਸੀ, ਰੋਕ ਲੈਣਾ, ਕਾਫੀ ਦੇਰ ਰੋਕ ਲੈਣਾ, ਇਹ ਵੀ ਪ੍ਰਕਿਰਿਆ ਸ਼ੁਰੂ ਹੋ ਗਈ। ਪਵਨ ਦਾ ਭੁਲੇਖਾ ਪੈ ਗਿਆ, ਪਵਨ ਹਵਾ ਨੂੰ ਮੰਨ ਲਿਆ, ਵਾਯੂ ਨੂੰ ਮੰਨ ਲਿਆ, ਵਾਯੂ ਨੂੰ ਪ੍ਰਾਣ ਮੰਨ ਲਿਆ, ਪ੍ਰਾਣ ਵਾਯੂ ਮੰਨ ਲਿਆ। ਨਾ ਤਾਂ ਵਾਯੂ ਪ੍ਰਾਣ ਹੈ ਆਤਮਾ ਦੇ, ਆਤਮਾ ਨਾਲ ਸੰਬੰਧ ਕੋਈ ਨਹੀਂ, ਹਵਾ ਦਾ ਸਰੀਰ ਨਾਲ ਸੰਬੰਧ ਹੈ। ਆਕਸੀਜਨ ਚਾਹੀਦੀ ਹੈ ਖੂਨ ਸਾਫ਼ ਕਰਨ ਨੂੰ, ਸਰੀਰ ਨੂੰ ਇਹਦੀ ਲੋੜ ਹੈ, ਸਰੀਰ ਦੇ ਵਿੱਚ ਹੈ ਖੂਨ, ਤਾਂ ਫਿਰ ਆਤਮਾ ਨੂੰ ਕੋਈ ਲੋੜ ਨਹੀਂ। ਆਤਮਾ ਨੂੰ ਜੇ ਲੋੜ ਹੁੰਦੀ, ਗਰਭ ਦੇ ਵਿੱਚ ਸਾਹ ਨਹੀਂ ਆਉਂਦਾ, ਉੱਥੇ ਕਿਉਂ ਜਾਂਦਾ? ਪੇਟ ਚ ਤਾਂ ਸਾਹ ਆਉਂਦਾ ਨਹੀਂ, ਇਹਨੂੰ ਉੱਥੇ ਰੈਡੀਮੇਡ ਸਾਹ ਮਿਲਦਾ, ਸਭ ਕੁਛ ਅਲੱਗ ਹੈ ਸਿਸਟਮ, ਉੱਥੇ ਦਾ ਸਿਸਟਮ ਅਲੱਗ ਹੈ, ਖੁਰਾਕ ਦਾ ਵੀ ਸਿਸਟਮ ਅਲੱਗ ਹੈ। ਹੁਣ ਇੱਥੇ ਅਸੀਂ ਖਾਂਦੇ ਹਾਂ, ਸਾਡੇ ਅੰਦਰ ਹਜ਼ਮ ਹੁੰਦਾ, ਹਜ਼ਮ ਹੁੰਦਾ ਤਾਂ ਉੱਥੇ ਅੰਨ ਜਾ ਕੇ ਵਸਤੂ ਜਿਹੜੀ ਹੈ ਸੜਦੀ ਵੀ ਹੈ, ਸੜਦੀ ਹੈ ਤਾਂ ਗੈਸ ਵੀ ਪੈਦਾ ਹੁੰਦੀ ਹੈ, ਉਹ ਜਿਹੜੀ ਗੈਸ ਪੈਦਾ ਹੁੰਦੀ ਹੈ ਹਵਾ, ਉਹ ਖਾਰਜ ਵੀ ਹੁੰਦੀ ਹੈ, ਉਹਨੂੰ ਉਲਟਾਉਣ ਲੱਗ ਗਏ ਜੋਗੀ। ਥੱਲੇ ਨੂੰ ਖਾਰਜ ਨਾ ਹੋਵੇ, ਵਾਯੂ ਗੈਸ ਉੱਤੇ ਨੂੰ ਚੜਾਉਣ ਲੱਗ ਗਏ, ਆਹ ਕਰ ਲਿਆ ਉੱਠਾ ਕੰਮ। ਇਹ ਤਾਂ ਸੈਂਟੀਫਿਕ ਗੱਲ ਨਹੀਂ ਹੈ, ਅਨਸੈਂਟੀਫਿਕ ਹੈ ਉਹਦਾ। ਜੇ ਕਿਸੇ ਦੇ ਹਵਾ ਖਾਰਜ ਨਾ ਹੋਵੇ ਤਾਂ ਬਿਮਾਰੀ ਹੈ, ਉਹ ਦਿਮਾਗ ਨੂੰ ਚੜ ਜਾਂਦੀ ਹੈ ਗੈਸ, ਦਿਮਾਗ ਨੂੰ ਸਾਰੇ ਸਰੀਰ ਚ ਫੈਲਣੀ ਹੈ ਉਹ। ਇਹ ਕਰਨ ਲੱਗ, ਇਹ ਕੁਛ ਕਰਨ ਲੱਗ। ਪਵਨ ਉਲਟਾਉਣਾ ਸੀ ਮਨ, ਮਨ ਕਿਵੇਂ ਉਲਟਾਈਦਾ ਹੁੰਦਾ? ਉਲਟਾਉਣੀ ਸੀ ਸੁਰਤ, ਧਿਆਨ, ਉਹ ਕਿਵੇਂ ਉਲਟਾਈਦਾ ਹੁੰਦਾ? ਸਾਡਾ ਜਾਗਦੀ ਸਾਰ ਸੁੱਤੇ ਪਏ ਦਾ ਧਿਆਨ ਕਿੱਥੇ ਹੁੰਦਾ ਕਿੱਥੇ ਨਹੀਂ ਹੁੰਦਾ, ਉਹ ਤਾਂ ਚਲੋ ਛੱਡੋ, ਆਪਣੇ ਮੂਲ ਨਾਲ ਸਮਾਇਆ ਹੁੰਦਾ। ਸੁੱਤੇ ਪਏ ਦਾ ਧਿਆਨ ਹਿਰਦੇ ਚ ਹੁੰਦਾ, ਉਹਨੂੰ ਹਿਰਦਾ ਕਹਿੰਦੇ ਨੇ, ਜਿੱਥੇ ਸਾਡਾ ਸੁੱਤੇ ਪਏ ਦਾ ਧਿਆਨ ਹੌਲੀ ਹੌਲੀ ਥੱਲੇ ਚਲਾ ਜਾਂਦਾ ਹਿਰਦੇ ਚ, ਤਿਰਕੁਟੀ ਛੱਡ ਜਾਂਦਾ, ਦਿਮਾਗ ਨਾਲ ਕਨੈਕਸ਼ਨ ਸੁਰਤ ਦਾ ਟੁੱਟ ਜਾਂਦਾ, ਨੀਂਦ ਆ ਜਾਂਦੀ ਹੈ। ਜਾਗਦੀ ਸਾਰ ਦਿਮਾਗ ਜਾਂਦਾ ਧਿਆਨ ਸਭ ਦਾ ਹੀ, ਪਰ ਦਿਮਾਗ ਚ ਧਿਆਨ ਨਹੀਂ ਜਾਣ ਦੇਣਾ, ਇਹ ਉਲਟਾ। ਇਹਨੂੰ ਕਿਹਾ ਪਵਨ ਉਲਟਾਉਣ,
ਉਲਟਤ ਪਵਨ,
ਪਵਨ ਨੇ ਉਲਟਣਾ ਕਿੱਧਰ ਨੂੰ? ਪਵਨ ਨੇ ਮਨ ਨੇ ਆਪਣੇ ਅੰਦਰ ਚੱਕਣ, ਆਪਣੇ ਗਰਵਾਨਵੇਂ ਸਰਨੀਵਾ ਕਰਦੇ। ਹੁਣ ਉੱਤੇ ਨੂੰ ਤਾਂ ਜਦ ਦੇਖੂਗਾ ਹਿਰਦੇ ਚੋ, ਦਿਲ ਚੋ ਉੱਤੇ ਨੂੰ ਦੇਖੂਗਾ, ਹਿਰਦਾ ਦਿਲ ਦੇ, ਦਿਲ ਹਿਰਦੇ ਦੇ ਵਿੱਚ ਹੈ, ਅਸਲ ਹਿਰਦੇ ਦੇ ਵਿੱਚ ਸ਼ਕਤੀ ਹੈ ਜਿਹੜੀ ਹਾਰਟ ਨੂੰ ਪੰਪਿੰਗ ਕਰਦੀ ਹੈ, ਹਿਰਦਾ ਉਹ ਸ਼ਕਤੀ ਦਾ ਦਾਇਰਾ ਹੈ ਜਿਹੜੀ ਹਾਰਟ ਨੂੰ ਪੰਪਿੰਗ ਕਰਦੀ ਹੈ, ਫੇਫੜੇ ਨੂੰ ਚਲਾਉਂਦੀ ਹੈ, ਸਾਹ ਲੈਂਦੀ ਹੈ, ਉਹਦੇ ਨਾਲ ਜਾ ਕੇ ਜੁੜੋ। ਮੇਨ ਸ਼ਕਤੀ ਉਹੀ ਹੈ, ਉਹ ਸ਼ਕਤੀ ਚ ਮਨ ਪੈਦਾ ਹੋਇਆ ਹੈ, ਸੌ ਜਾਂਦਾ ਉਹਦੇ ਨਾਲ ਜੁੜ ਜਾਂਦਾ ਜਾ ਕੇ, ਪਰ ਹੱਕ ਜਦ ਸੰਗ ਤੋਂ ਥੱਲੇ ਜਾਂਦਾ ਅਗਿਆਨੀ ਹੋ ਜਾਂਦਾ ਹੈ, ਡੈਡ ਹੋ ਜਾਂਦਾ। ਅਗਿਆਨਤਾ ਮਤਲਬ ਸੌ ਜਾਂਦਾ, ਡੈਡ ਹੋ ਜਾਂਦਾ, ਇਹਨੂੰ ਨੀ ਪਤਾ ਫਿਰ ਕਿੱਥੇ ਜਾਂਦਾ। ਇੱਥੇ ਕੁ ਤੱਕ ਦਾ ਪਤਾ ਰਹਿੰਦਾ ਹੈ ਉੱਪਰ ਤੱਕ, ਉੱਪਰੋਂ ਥੱਲੇ ਆਇਆ ਫਿਰ ਕੋਈ ਪਤਾ ਨੀ ਕਿੱਥੇ ਗਿਆ ਕਿੱਥੇ ਨਹੀਂ ਗਿਆ। ਬੇਹੋਸ਼ੀ ਦੀ ਹਾਲਤ ਵਿੱਚ ਜਾਂਦਾ, ਹੋਸ਼ ਆਉਂਦੀ ਹੈ ਦਿਮਾਗ ਚ ਆ ਕੇ, ਇਹਨੂੰ ਦਿਮਾਗ ਚ ਵੀ ਸੁੱਤਾ ਪਿਆ ਆਦਮੀ ਉੱਪਰ ਪਾਇਆ ਉੱਠਿਆ ਹੋਇਆ, ਇੱਕ ਅੱਧਾ ਮਿੰਟ ਉਹਨੂੰ ਹੋਸ਼ ਨਹੀਂ ਆਉਂਦੀ, ਜੇ ਅਚਾਨਕ ਉੱਠ ਖੜੇ ਹੋਸ਼ ਆਉਂਦੀ ਹੈ ਫਿਰ ਬ੍ਰੇਨ ਚ ਆ ਕੇ ਇਹਨੂੰ, ਤੇ ਇਹਨੂੰ ਥੱਲੇ ਦਾ ਗਿਆਨ ਹੀ ਨਹੀਂ ਹੈ।